ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੀਆਂ ਰਾਹਾਂ 'ਤੇ, ਜੋ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਦਾ ਆਪ ਵਰਣਨ ਕੀਤਾ ਹੈ, ਉਹ ਇਸ ਲਿਖਤ ਵਿੱਚ ਅੰਕਿਤ ਹਨ। ਜਿਵੇਂ ਆਪ ਜੀ ਨੇ ਭੂਮਿਕਾ ਵਿੱਚ ਲਿਖਿਆ ਸੀ ਕਿ ਇਹ ਕਿਤਾਬ ਕੋਸ਼ਿਸ਼ ਹੈ ਬਾਲਪਨ ਵਿੱਚ ਅਤੇ ਜਵਾਨੀ ਦੇ ਸੁਪਨਿਆਂ ਵਿੱਚ ਮੁੜ ਜੀਵਣ ਦੀ, ਅਤੇ ਹਾਂਡੀ ਵਰਤੀ ਅਤੇ ਥੱਕੀ ਟੁੱਟੀ ਬੁੱਧੀ ਦੀਆਂ ਗਿਣਤੀਆਂ ਅਤੇ ਵਿਉਂਤਾਂ ਭੁਲਾਉਣ ਦੀ। ਸੋ ਆਓ ਅਸੀਂ ਵੀ ਇਸਨੂੰ ਪਿਆਰ ਨਾਲ ਸਰਵਣ ਕਰੀਏ, ਅਤੇ ਸਾਡੇ ਅੰਦਰ ਵੀ ਜੋ ਥੱਕੀ ਟੁੱਟੀ ਬੁੱਧੀ ਦੀਆਂ ਗਿਣਤੀਆਂ ਅਤੇ ਵਿਉਂਤਾਂ ਹਨ, ਗਿਣਤੀਆਂ ਅਤੇ ਵਿਉਂਤਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰੀਏ, ਅਤੇ ਇਸ ਤੋਂ ਆਨੰਦ ਅਤੇ ਵਿਸਮਾਦ ਦਾ ਅਕਸ ਪ੍ਰਾਪਤ ਕਰੀਏ। ਅੰਕ ਪਹਿਲਾ, ਐਬਟਾਬਾਦ, ਸੰਮਤ 1881 ਤੋਂ 1899। ਮੇਰਾ ਜਨਮ ਸਰਹੱਦੀ ਜ਼ਿਲ੍ਹਾ ਹਜ਼ਾਰਾ ਦੇ ਸਦਰ ਐਬਟਾਬਾਦ ਦੇ ਨੇੜੇ ਸਲਹੱਡ ਪਿੰਡ ਦੇ ਇੱਕ ਕੱਚੇ ਘਰ ਵਿੱਚ ਹੋਇਆ। ਸਲਹੱਡ ਇੱਕ ਪਠਾਣੀ ਪਿੰਡ ਹੈ, ਅਤੇ ਮੇਰੇ ਪਿਤਾ ਮੈਨੂੰ ਦੱਸਿਆ ਕਰਦੇ ਸਨ ਕਿ ਪਠਾਣ ਆਪਣੇ ਆਪ ਨੂੰ ਹਟਵਾਣੀ ਹਿੰਦੂ ਨਾਲੋਂ ਕਿਹੜਾ ਹੀ ਵਧੀਆ ਸਮਝਿਆ ਕਰਦਾ ਸੀ। ਸਭ ਪਠਾਣੀ ਪਿੰਡਾਂ ਵਿੱਚ ਇੱਕ ਹਿੰਦੂ ਬਾਣੀਆ ਲੋੜੀਂਦਾ ਹੁੰਦਾ ਸੀ, ਜਿਹੜਾ ਸਾਬਣ, ਤੰਬਾਕੂ, ਖੰਡ, ਕੱਪੜਾ, ਲੂਣ ਅਤੇ ਹੋਰ ਨਿਕਸ਼ੁਕ ਵੇਚਦਾ ਸੀ। ਸਲਹੱਡ ਇੱਕ ਛੋਟੀ 12-ਮਾਸੀ ਪਹਾੜੀ ਨਦੀ ਉੱਤੇ ਸਥਿਤ ਹੈ। ਇਹਦੀਆਂ ਆਪਣੀਆਂ ਚਾਲਾਂ ਅਤੇ ਟੋਭੇ ਹਨ, ਜਿਹੜੇ ਕੁਝ ਮੁਸਲਮਾਨਾਂ ਅਤੇ ਕੁਝ ਹਿੰਦੂਆਂ ਲਈ ਨਿਯਤ ਕੀਤੇ ਹੋਏ ਹਨ। ਪਠਾਣ ਇਸਤਰੀ ਸੁਭਾਵਕ ਹੀ ਆਪਣੇ ਆਪ ਨੂੰ ਹਿੰਦੂ ਇਸਤਰੀ ਨਾਲੋਂ ਵਧੀਆ ਖਿਆਲ ਕਰਦੀ ਹੈ। ਫਰਕ ਦੋਹਾਂ ਦੀ ਆਤਮਾ ਅਤੇ ਆਜ਼ਾਦ ਭਾਵਨਾ ਵਿੱਚ ਹੈ। ਇੱਕ ਵਾਰ ਕੁਝ ਪਠਾਣੀਆਂ ਨਦੀ ਕੰਢੇ ਨਹਾ ਰਹੀਆਂ ਸਨ, ਕੋਲੋਂ ਦੀ ਕੋਈ ਆਦਮੀ ਲੰਘਿਆ। ਕਾਹਲੀ ਕਾਹਲੀ ਉਹ ਆਪਣੇ ਘੁੰਡ ਕੱਪੜਿਆਂ ਵਿੱਚ ਲੁਕ ਗਈਆਂ, ਪਰ ਜਦੋਂ ਉਹਨਾਂ ਵੇਖਿਆ ਕਿ ਉਹ ਪਿੰਡ ਦਾ ਬਾਣੀਆ ਸੀ, ਉਹ ਫਿਰ ਨਹਾਉਣ ਲੱਗ ਪਈਆਂ। ਇਹ ਕਹਿੰਦੀਆਂ, ਉਹ ਇਹ ਤਾਂ ਹਿੰਦੂ ਏ। ਆਪ ਮੁਹਾਰੇ ਅਤੇ ਉੱਚੇ ਅਹਿਸਾਸਾਂ ਦਾ ਅੰਤਰ ਵਧੀਆਪਨ ਪਠਾਣ ਨੂੰ ਇਹਨਾਂ ਥਾਵਾਂ ਦਾ ਬਾਦਸ਼ਾਹ ਬਣਾਉਂਦਾ ਹੈ। ਮੈਨੂੰ ਯਕੀਨ ਹੈ ਕਿ ਅਸੀਂ ਆਪਣੇ ਆਪ ਨੂੰ ਪਠਾਣਾਂ ਨਾਲੋਂ ਵਧੀਆ ਮਹਿਸੂਸ ਕਰਿਆ ਕਰਦੇ ਸਾਂ, ਕਿਉਂਕਿ ਮੈਂ ਪਿੰਡ ਦਾ ਹਰਮਨ ਪਿਆਰਾ ਬੱਚਾ ਸਾਂ ਅਤੇ ਪਠਾਣ ਮੈਨੂੰ ਪਿਆਰ ਕਰਦੇ ਸਨ। ਮੈਂ ਹਿੰਦੂ ਬੱਚਿਆਂ ਨਾਲੋਂ ਪਠਾਣ ਬੱਚਿਆਂ ਨੂੰ ਵਧੇਰੇ ਪਿਆਰ ਕਰਦਾ ਸਾਂ। ਹਿੰਦੂ ਬੱਚਿਆਂ ਨੂੰ ਮੈਂ ਫੁਟਕਲ ਕਮਾਂ ਅਤੇ ਸੁਨੇਹੇ ਲਈ ਹੁਕਮ ਦਿਆ ਕਰਦਾ ਸਾਂ, ਅਤੇ ਉਹ ਅਧੀਨਗੀ ਨਾਲ ਜਿਵੇਂ ਮੈਂ ਆਖਦਾ ਉਵੇਂ ਕਰਦੇ ਸਨ। ਪਠਾਣ ਇਸਤਰੀਆਂ ਅਤੇ ਮਰਦ ਮੇਰੀ ਮਾਂ ਦੀ ਪੂਜਾ ਕਰਦੇ ਸਨ, ਕਿਉਂਕਿ ਦਲੇਰੀ ਅਤੇ ਹਿੰਮਤ ਵਿੱਚ ਉਹਨੂੰ ਉਹ ਆਪਣੇ ਨਾਲੋਂ ਵਧੀਆ ਸਮਝਦੇ ਸਨ। ਛੋਟੇ ਕੰਮਾਂ ਵਿੱਚ ਉਹ ਬਹਾਦਰ ਸੀ। ਮੇਰੀ ਮਾਂ ਪਠਾਣ ਇਸਤਰੀਆਂ ਦੀ ਉਹਨਾਂ ਦੇ ਖੌਂਦਾਂ ਭਾਵ ਉਹਨਾਂ ਦੇ ਪਤੀਆਂ ਦੇ ਜ਼ੁਲਮਾਂ ਦੇ ਖਿਲਾਫ ਮਦਦ ਕਰਦੀ, ਅਤੇ ਉਹਨਾਂ ਨੂੰ ਇੰਨਾ ਪਿਆਰ ਦਿੰਦੀ ਸੀ ਕਿ ਸਾਰਾ ਪਿੰਡ ਉਹਦਾ ਆਸਰਾ ਤੱਕਦਾ ਰਹਿੰਦਾ ਸੀ। ਆਪਣਾ ਬਾਲਪਣ ਮੈਂ ਇਸ ਪਿੰਡ ਵਿੱਚ ਬਿਤਾਇਆ, ਅਤੇ ਦਿਨੋ ਦਿਨ ਆਜ਼ਾਦੀ ਅਤੇ ਉੱਚਤਾ ਦੇ ਆਪ ਮੁਹਾਰੇ ਜਜ਼ਬੇ ਵਿੱਚ ਮੈਂ ਵੱਡਾ ਹੁੰਦਾ ਗਿਆ। ਮੇਰੀ ਮਾਂ ਮੈਨੂੰ ਝਾਲਾਂ ਦੇ ਹੇਠਾਂ ਬਿਠਾ ਦਿੰਦੀ ਅਤੇ ਠੰਡਾ ਪਾਣੀ ਮੇਰੀ ਕੰਢ ਉੱਤੇ ਪੈਂਦਾ। ਇੱਕ ਵਾਰੀ ਮੈਂ ਲੋਹੇ ਦੇ ਨਲ ਨਾਲ, ਜਿਹੜਾ ਗਿੱਲੀ ਮਿੱਟੀ ਵਿੱਚ ਗੱਡਿਆ ਹੋਇਆ ਸੀ ਅਤੇ ਜਿਹਦੇ ਵਿੱਚੋਂ ਪਾਣੀ ਹੇਠਾਂ ਵਗਦਾ ਸੀ, ਖੇਡ ਰਿਹਾ ਸਾਂ ਕਿ ਉਹ ਉਖੜ ਕੇ ਮੇਰੇ ਪੈਰ ਉੱਤੇ ਆ ਟੈਠਾ। ਬੜਾ ਲਹੂ ਵਗਿਆ ਅਤੇ ਅੱਜ ਤੱਕ ਉਹਦਾ ਦਾਗ ਪਿਆ ਹੈ। ਕੁਝ ਵੀ ਅਸੀਂ ਕਰੀਏ, ਆਪਣੇ ਹਰ ਕੰਮ ਦਾ ਦਾਗ ਜਾਂ ਚਿੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ, ਕੁਝ ਵੀ ਅਸੀਂ ਕਰੀਏ, ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ। ਮੈਂ ਹੈਰਾਨ ਹਾਂ, ਛੋਟੇ ਛੋਟੇ ਅਮਲਾਂ ਦੀ ਸਾਡੀ ਆਜ਼ਾਦੀ ਕਿਹੜੀ ਸਰਬਸਮਰੱਥ ਹੈ ਕਿ ਓੜਕ ਅਸੀਂ ਆਪਣੀ ਖਿਡੌਣੀ ਆਜ਼ਾਦੀ ਦੇ ਗੁਲਾਮ ਬਣ ਜਾਂਦੇ ਹਾਂ। ਸਾਡੀ ਭਾਵਨਾ ਦੇ ਅਤ ਲਿਸ਼ਕ ਦੇ ਚੰਗਿਆੜੇ ਕਾਲੇ ਡੱਬ ਬਣ ਜਾਂਦੇ ਹਨ। ਜਦੋਂ ਮੈਂ 6 ਸਾਲ ਦਾ ਬੱਚਾ ਸਾਂ, ਜ਼ਰੂਰ ਹੱਦ ਦਰਜੇ ਦਾ ਖਪਤੀ ਹੋਵਾਂਗਾ। ਮੈਂ ਹੁਣ ਵੀ ਉਸੇ ਤਰ੍ਹਾਂ ਦਾ ਹਾਂ। ਬਾਲ ਮਨੁੱਖ ਬਣ ਜਾਂਦਾ ਹੈ ਅਤੇ ਅਸੀਂ ਸਮਝਦੇ ਹਾਂ ਮਨੁੱਖ ਵਧੀਆ ਹੋ ਗਿਆ ਹੈ, ਪਰ ਹੁੰਦਾ ਉਹ ਆਪਣਾ ਹੀ ਵਿਸਥਾਰ ਹੈ। ਮੈਨੂੰ ਵੱਡੇ ਹੋਏ ਨੂੰ ਮੇਰੇ ਦੋਸਤ ਨੀਮ ਪਾਗਲ ਆਖਦੇ ਹਨ। ਉਹਨਾਂ ਦੀ ਉਸ ਸਿਫਤ ਨਾਲ ਜਿਹਨੂੰ ਮੈਂ ਆਪਣੀ ਮਾਂ ਵਿੱਚ ਬਹੁਮੁੱਲੀ ਸਮਝਦਾ ਸਾਂ ਅਤੇ ਜਿਹਨੂੰ ਮੇਰੀ ਮਾਂ ਮੇਰੇ ਵਿੱਚ ਬਹੁਮੁੱਲੀ ਸਮਝਦੀ ਸੀ, ਕੋਈ ਦਿਲਚਸਪੀ ਨਹੀਂ। ਉਹ ਮੈਨੂੰ ਜਾਂਗਲੀ ਅਤੇ ਅੱਖੜ ਸਮਝਦੇ ਹਨ, ਅਤ ਭਾਵੁਕ, ਅਤ ਜੋਸ਼ੀਲਾ ਅਤੇ ਅਤ ਉਤਸ਼ਾਹੀ। ਇੱਕ ਦਿਨ ਮੇਰੀ ਮਾਂ ਮੈਨੂੰ ਦੱਸਿਆ ਕਰਦੀ ਸੀ, ਮੈਂ ਚਿੱਟਾ ਕਹਿਣ ਦਾ ਕੌਲ ਭੰਨ ਸੁੱਟਣ ਲਈ ਜ਼ਿੱਦ ਕਰ ਰਿਹਾ ਸਾਂ ਅਤੇ ਮਾਂ ਨੇ ਮੇਰੀ ਜ਼ਿੱਦ ਮੰਨ ਲਈ ਸੀ। ਇੱਕ ਪੱਥਰ ਉੱਤੇ ਉਹਨੂੰ ਮੈਂ ਤੈਅ ਮਾਰਿਆ ਅਤੇ ਉਹ ਟੋਟੇ ਟੋਟੇ ਹੋ ਗਿਆ ਅਤੇ ਉਹਨੂੰ ਤੋੜ ਕੇ ਮੈਂ ਰੋਣ ਲੱਗ ਪਿਆ, ਹੈਂ ਹੈਂ ਇਹ ਟੋਟੇ ਟੋਟੇ ਕਿਉਂ ਹੋ ਗਿਆ। ਲਾਲ ਜੱਤ ਵਾਲੀ ਬੱਕਰੀ ਨੂੰ ਮੈਂ ਭੁੱਲ ਨਹੀਂ ਸਕਦਾ, ਜਿਹਦੇ ਪਿੱਛੇ ਛੰਨਾ ਲੈ ਕੇ ਮੈਂ ਦਿਨ ਵਿੱਚ ਕਈ ਵਾਰੀ ਦੌੜਦਾ ਅਤੇ ਉਹ ਮੈਨੂੰ ਦੁੱਧ ਦਿੰਦੀ ਸੀ। ਮੇਰੇ ਸੰਘੜੇ ਸੁਨਹਿਰੀ ਵਾਲ ਮੇਰੀ ਧੌਣ ਉੱਤੇ ਉੱਡਦੇ ਜਦੋਂ ਮੈਂ ਬੱਕਰੀ ਦੇ ਮਗਰ ਦੌੜਦਾ ਸਾਂ। ਬੱਕਰੀ ਨਾਲ ਮੇਰੀ ਰਿਸ਼ਤੇਦਾਰੀ ਦਾ ਸੁਝਾਅ ਦਿੰਦੇ ਸਨ। ਉਨ੍ਹੀਂ ਦਿਨੀ ਮੇਰੇ ਜਵਾਨ ਮਾਮਾ ਜੀ ਆਏ, ਇਹ ਮੇਰੀ ਮਾਂ ਦੇ ਇੱਕੋ ਇੱਕ ਭਰਾ ਸਨ ਅਤੇ ਉਹਨੂੰ ਬੜੇ ਪਿਆਰੇ ਸਨ। ਆਪਣੇ ਪਿਤਾ ਨਾਲੋਂ ਮੈਂ ਆਪਣੇ ਮਾਮੇ ਦਾ ਵਧੇਰੇ ਚਾਹਵਾਨ ਸਾਂ। ਉਹ ਆਪਣੇ ਖਾਣ ਲਈ ਮੇਰੀ ਬੱਕਰੀ ਦੇ ਲੇਲੇ ਨੂੰ ਮਾਰ ਲੈਣਾ ਚਾਹੁੰਦੇ ਸਨ। ਮਾਮੇ ਨੇ ਇੱਕ ਤਮਾਸ਼ੇ ਦਾ ਮੇਰੇ ਨਾਲ ਇਕਰਾਰ ਕੀਤਾ ਅਤੇ ਉਹਨਾਂ ਨੇ ਲੇਲਾ ਮਾਰ ਲਿਆ। ਮੈਨੂੰ ਸਲਾਹਿਆ ਗਿਆ ਕਿ ਮੈਂ ਆਪਣਾ ਲੇਲਾ ਮਾਮੇ ਨੂੰ ਦੇ ਦਿੱਤਾ ਸੀ। ਸ਼ਾਮੀ ਜਦੋਂ ਬੱਕਰੀ ਦਿਨ ਭਰ ਪਹਾੜ ਉੱਤੇ ਚੜ੍ਹ ਕੇ ਘਰ ਆਈ, ਉਸਨੇ ਲੇਲੇ ਨੂੰ ਢੂੰਡਿਆ, ਬੁਲਾਇਆ ਅਤੇ ਕੋਈ ਜਵਾਬ ਨਾ ਮਿਲਣ ਉੱਤੇ ਉਹ ਚਲੀ ਗਈ। ਰੱਬ ਜਾਣੇ ਉਹ ਅੰਦਰ ਪੈਰ ਧਾਰੇ ਬਿਨਾਂ, ਅਤੇ ਜਿਹੜਾ ਸਦਮਾ ਮੈਂ ਉਹਨੂੰ ਪਹੁੰਚਾਇਆ ਸੀ ਉਹਦੇ ਲਈ ਮੇਰੇ ਅੱਥਰੂ ਕਬੂਲੇ ਬਿਨਾਂ ਕਿੱਧਰ ਚਲੀ ਗਈ। ਬੱਕਰੀ ਚਲੀ ਗਈ, ਮੈਂ ਬੱਕਰੀ ਅਤੇ ਲੇਲੇ ਦੋਹਾਂ ਲਈ ਰੋਂਦਾ ਰਿਹਾ। ਮੇਰੀ ਮਾਂ ਨੇ ਇੱਕ ਵਾਰੀ ਸੋਨੇ ਦੀ ਮੋਹਰ ਮੇਰੇ ਮੱਥੇ ਉੱਪਰਲੀ ਮਿੰਡੀ ਨਾਲ ਗੁੰਨ ਦਿੱਤੀ ਅਤੇ ਪਹਿਲੀ ਵਾਰੀ ਕੁੜੀਆਂ ਵਾਂਗ ਮੇਰੇ ਵਾਲ ਉਸ ਬਣਾ ਦਿੱਤੇ ਸਨ। ਜਦੋਂ ਸਿੱਖ ਬੱਚਿਆਂ ਦੇ ਵਾਲ ਲੰਮੇ ਹੋ ਜਾਂਦੇ ਹਨ ਤਾਂ ਸਭਨਾਂ ਦੇ ਗੁਣ ਦਿੱਤੇ ਜਾਂਦੇ ਹਨ, ਅਤੇ ਇਸ ਤਰ੍ਹਾਂ ਪਿੰਡ ਦੀ ਗਲੀ ਵਿੱਚ ਮੈਂ ਤੁਰਿਆ ਗਿਆ। ਮੈਂ ਇੱਕ ਫਕੀਰ ਵੇਖਿਆ, ਝੋਲਾ ਉਹਦੀ ਪਿੱਠ ਪਿੱਛੇ ਖੱਪਰ ਵਿੱਚ ਅਤੇ ਅਨੇਕਾਂ ਮਣਕਿਆਂ ਦੀਆਂ ਮਾਲਾਂ ਉਹਦੇ ਗਲ ਵਿੱਚ। ਉਹ ਮੇਰੇ ਕੋਲ ਆ ਕੇ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਿਆ। ਮੈਂ ਉਹਦਾ ਸੱਜਾ ਹੱਥ ਫੜ ਲਿਆ ਜਿਹੜਾ ਉਸਨੇ ਮੇਰੇ ਵੱਲ ਵਧਾਇਆ ਸੀ, ਜਿਵੇਂ ਮੇਰੇ ਪਿਤਾ ਮੈਨੂੰ ਅਗਾਹਾਂ ਤੋਰਨ ਲਈ ਹਮੇਸ਼ਾ ਵਧਾਇਆ ਕਰਦੇ ਸਨ, ਅਤੇ ਉਹਦਾ ਹੱਥ ਫੜੀ ਮੈਂ ਤੁਰੀ ਗਿਆ। ਜਾਪਦੇ ਮਲੱਕੜੇ ਕੈਂਚੀ ਕੱਢ ਉਸਨੇ ਮੇਰੀ ਮਾਂ ਦੀ ਸੁਨਹਿਰੀ ਮੋਰ ਕੱਟ ਕੇ ਝੋਲੇ ਵਿੱਚ ਪਾ ਲਈ ਅਤੇ ਇੱਕਦਮ ਉਸਨੇ ਮੈਨੂੰ ਛੱਡ ਦਿੱਤਾ। ਮੋਹਰ ਅਤੇ ਮੁਤਬਰਕ ਵਾਲਾਂ ਦੀ ਲਿਟ ਕੱਟੀ ਮੈਂ ਘਰ ਆਇਆ। ਮਾਂ ਨੇ ਪੁੱਛਿਆ ਮੋਹਰ ਕਿੱਥੇ ਗਈ ਅਤੇ ਦੱਸਦੇ ਨੇ ਕਿ ਮੈਂ ਉਸ ਪਾਸੇ ਉਂਗਲ ਕਰਕੇ ਆਖਿਆ ਬਾਵਾ, ਅਤੇ ਪਿੱਪਲ ਦੇ ਦੋ ਪੱਤਿਆਂ ਵਾਂਗ ਆਪਣੀਆਂ ਦੋਵੇਂ ਹੱਥ ਤਲੀਆਂ ਖੋਲ੍ਹ ਕੇ ਪੁੱਠੀਆਂ ਕਰ ਲਈਆਂ। ਮੇਰੀ ਮਾਂ ਨੇ ਮੇਰੀਆਂ ਖਾਲੀ ਤਲੀਆਂ ਚੁੰਮ ਲਈਆਂ, ਮੈਨੂੰ ਆਪਣੇ ਕੁੱਛੜ ਚੁੱਕ ਲਿਆ ਅਤੇ ਰੱਬ ਦਾ ਸ਼ੁਕਰ ਕੀਤਾ ਕਿ ਸੋਨੇ ਦੀ ਚੰਦਰੀ ਮੋਹਰ ਨਾਲ ਮੈਂ ਨਹੀਂ ਸਾਂ ਚੁੱਕਿਆ ਗਿਆ। ਮੇਰੇ ਪਿਤਾ ਦਾ ਵਿਹਾਰ ਉਹਨਾਂ ਨੂੰ ਥਾਂ ਪਰ ਥਾਂ ਲਿਜਾਂਦਾ ਰਹਿੰਦਾ ਸੀ ਅਤੇ ਅਗਲੀ ਥਾਂ ਸੀ ਐਬਟਾਬਾਦ ਗਏ। ਪੰਜਾਬੀ ਸਿਪਾਹੀ ਜਿਹੜੇ ਉੱਥੇ ਆਏ ਉਹ ਇਹਨੂੰ ਹੈਬਤਾਬਾਦ ਆਖਦੇ ਸਨ। ਸਮੁੰਦਰ ਤੋਂ 3000 ਫੁੱਟ ਉਚਾਈ ਦੇ ਇਸ ਪਿਆਰੇ ਪਿਆਰੇ ਪਹਾੜੀ ਥਾਂ ਦਾ ਇਹ ਨਾਂ ਸਰਾਬ ਜਿਹਾ ਲੱਗਦਾ ਸੀ। ਐਬਟਾਬਾਦ ਕਿਉਂ? ਕਿਉਂਕਿ ਇੱਕ ਚੰਗੇ ਅੰਗਰੇਜ਼ ਨੂੰ ਇੱਥੋਂ ਦਾ ਪੱਧਰਾ ਸਾਵਾ ਮੈਦਾਨ ਚੰਗਾ ਲੱਗਦਾ ਸੀ ਅਤੇ ਉਸਨੇ ਇਹਨੂੰ ਆਪਣਾ ਸਦਰ ਬਣਾ ਲਿਆ ਸੀ। ਕਿਹੜੀ ਘੁਟਾਬੀ ਗੱਲ ਕਿ ਇੱਕ ਅੰਗਰੇਜ਼ ਦਾ ਨਾਂ ਇਹਨੂੰ ਦਿੱਤਾ ਗਿਆ। ਭਾਰਤ ਵਿੱਚ ਭਾਰਤ ਦੀਆਂ ਪੁਰਾਣੀਆਂ ਯਾਦਾਂ ਆਪਣੇ ਨਵੇਂ ਸ਼ਹਿਰਾਂ ਅਤੇ ਗਲੀਆਂ ਦੇ ਨਾਵਾਂ ਵਿੱਚ ਸੁਰਜੀਤ ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ ਲੋਕਾਂ ਦੀ ਯਾਦ ਨੂੰ ਸਦਾ ਸਫਲ ਰੱਖਣ ਦੇ ਮੌਕੇ ਜਾਂਦੇ ਰਹਿਣਗੇ। ਕਿਉਂ ਕੋਈ ਸ਼ਖਸ ਭਾਵੇਂ ਉਹ ਕਿਹੜੇ ਹੀ ਚੰਗੇ ਅਤੇ ਸਾਊ ਹੋਣ ਦੂਜੇ ਮੁਲਕ ਉੱਤੇ ਆਪਣੀ ਨਿਰਜੀਵ ਯਾਦ ਠੋਸਣ। ਸਾਡੀ ਸ਼ਾਨ ਅਤੇ ਸਾਡਾ ਵਿਰਸਾ ਗੌਰੀ ਸ਼ੰਕਰ ਸਾਡੀ ਅਤ ਉੱਚੀ ਸ਼ਿਖਰ ਨੂੰ ਮਾਊਂਟ ਐਵਰੈਸਟ ਦਾ ਨਵਾਂ ਨਾਂ ਦੇ ਦੇਣਾ ਦਿਮਾਗੀ ਤਬਾਹਕਾਰੀ ਦੀ ਮਿਸਾਲ ਹੈ। ਮੈਂ ਹੈਰਾਨ ਹਾਂ ਅੰਗਰੇਜ਼ੀ ਜੁਗਰਾਫੀਆ ਸੁਸਾਇਟੀ ਜ਼ਰਾ ਜਿੰਨੀ ਵੀ ਸੱਚੀ ਸਾਇੰਸੀ ਜ਼ਮੀਰ ਰੱਖਦਿਆਂ ਕਿਵੇਂ ਇਸ ਵਹਿਸ਼ਤ ਨੂੰ ਪ੍ਰਵਾਨ ਕਰ ਲੈਂਦੀ ਹੈ। ਇਹ ਸਾਡੀਆਂ ਛਾਤੀਆਂ ਵਿੱਚੋਂ ਸਾਡੇ ਦੇਵਤਿਆਂ ਨੂੰ ਪੁੱਟ ਕੇ ਉਹਨਾਂ ਦੀ ਥਾਂ ਐਵਰੈਸਟਾਂ ਨੂੰ ਗੜ ਦੇਣਾ ਹੈ। ਪਰ ਮੇਰੇ ਲਈ ਹੈਬਤਾਬਾਦ ਇੱਕ ਨਵਾਂ ਪੰਘੂੜਾ ਸੀ, ਜਿਹੜਾ ਆਪਣੇ ਦੁਆਲੇ ਵਗਦੀਆਂ ਨਦੀ ਦੀਆਂ ਚਾਂਦੀ ਲੜੀਆਂ ਉੱਤੇ ਝੂਲ ਰਿਹਾ ਸੀ। ਇਹਦੇ ਮਰਕਵੇਂ ਠੰਡੇ ਪਾਣੀ, ਇਹਦੀਆਂ ਸੜਕਾਂ ਉੱਤੇ ਲੰਮੇ ਸਫੈਦੇ, ਨਿੱਕੀਆਂ ਚੀੜਾਂ ਨਾਲ ਕੱਜੀ ਮੰਦਰ ਵਰਗੀ ਸੋਹਣੀ ਪਹਾੜੀ, ਅਤੇ ਪੌਣਾ ਜਿਹੜੀਆਂ ਚੀੜਾਂ ਦੀ ਭਰਪੂਰ ਸੁਗੰਧੀ ਅਤੇ ਉਹਨਾਂ ਦੀਆਂ ਸੁੱਕੀਆਂ ਸੂਈਆਂ ਨੂੰ ਪਹਾੜੀ ਦੇ ਹਰ ਪਾਸੇ ਖਲੇਰਦੀਆਂ ਸਨ, ਅਤੇ ਮੈਂ ਉਹਨਾਂ ਤੋਂ ਠੇਡਾ ਖਾ ਕੇ ਡਿੱਗਣ ਦੀ ਖੁਸ਼ੀ ਨਾਲ ਰਿੜਦਾ। ਸਵੇਰ ਦਾ ਇਸ਼ਨਾਨ ਮੈਂ ਆਪਣੇ ਪਿਤਾ ਦੇ ਨਾਲ ਵਗਦੀਆਂ ਨਦੀਆਂ ਦੇ ਕੰਢਿਆਂ ਉੱਤੇ ਆਪਣੇ ਹੱਥਾਂ ਨਾਲ ਰੇਤ ਖੁੰਦ ਖੁੰਦ ਬਣਾਏ ਕੁੰਡਾਂ ਵਿੱਚ ਕਰਦਾ। ਮੇਰੇ ਪਿਤਾ ਰਾਮ ਰਾਮ ਆਖਦੇ ਅਤੇ ਮੈਂ ਪਿਤਾ ਪਿਤਾ ਆਖਦਾ, ਅਤੇ ਕੀਕੁਰ ਆਪਣੇ ਕੁਆਰੇ ਕੇਸ ਪੱਗ ਵਿੱਚ ਬੱਧੀ, ਗਿੱਲੇ ਕੱਪੜੇ ਝੁਲਾਰਦਾ, ਉੱਗਦੇ ਸੂਰਜ ਦੀਆਂ ਸੂਹੀਆਂ ਕਿਰਨਾਂ ਝੋਂਪਦਾ ਮੈਂ ਘਰ ਮੁੜਦਾ ਸਾਂ, ਅਤੇ ਮੈਨੂੰ ਜਾਪਦਾ ਜਿਵੇਂ ਸੂਰਜ ਸਾਡੇ ਵਾਂਗ ਅਸਮਾਨ ਦੀ ਨੀਲਤਨ ਵਿੱਚ ਨਹਾ ਰਿਹਾ ਸੀ। ਅਤੇ ਛੋਟਾ ਪੱਥਰ ਕੰਧਾ ਸਕੂਲ, ਜਿਹਦੇ ਬੂਹੀਆਂ ਬਾਰੀਆਂ ਉੱਤੇ ਫੁੱਲਾਂ ਲੱਦੀਆਂ ਗੁਲਾਬ ਵੇਲਾਂ ਚੜੀਆਂ ਹੋਈਆਂ ਸਨ, ਮੈਨੂੰ ਯਾਦ ਹੈ। ਸਕੂਲ ਦੇ ਪਾਸੇ ਨਾਲ ਪਹਿਲੀ ਕੋਦੀ ਵਾਟ ਉੱਤੇ ਕਮੇਟੀ ਬਾਗ ਸਨ, ਜਿਨ੍ਹਾਂ ਵਿੱਚੋਂ ਪੂਦਨੇ ਅਤੇ ਵਰਬੀਨੇ ਦੀਆਂ ਲਪਟਾਂ ਸਾਡੇ ਜਮਾਤ ਕਮਰਿਆਂ ਵਿੱਚ ਆਉਂਦੀਆਂ ਸਨ। ਮੈਂ ਹਾਂ ਐਡਾ ਭਾਵੁਕ, ਮੈਂ ਆਪਣੀਆਂ ਨਾਸਾਂ ਹੁਣ ਵੀ ਖੋਲ੍ਹਦਾ ਸਾਂ ਤਾਂ ਉਸ ਵੇਲੇ ਦੀਆਂ ਖੁਸ਼ਬੋਈਆਂ ਉਸੇ ਤਰ੍ਹਾਂ ਲਪਟ ਮਾਰਨ ਲੱਗ ਪੈਂਦੀਆਂ ਹਨ। ਹਾਂਜੀ, ਫਿਰ ਦੁਹਰਾ ਦੇਈਏ, ਮੈਂ ਹਾਂ ਐਡਾ ਭਾਵਕ, ਮੈਂ ਆਪਣੀਆਂ ਨਾਸਾਂ ਹੁਣ ਵੀ ਖੋਲ੍ਹਦਾ ਸਾਂ ਤਾਂ ਉਸ ਵੇਲੇ ਦੀਆਂ ਖੁਸ਼ਬੋਈਆਂ ਉਸੇ ਤਰ੍ਹਾਂ ਲਪਟਾਂ ਮਾਰਨ ਲੱਗ ਪੈਂਦੀਆਂ ਹਨ। ਹਰਿਆਲੇ ਕਾ ਕਿਤੇ ਮੈਨੂੰ ਸਾਵੀ ਮਖਮਲ ਦੇ ਫਰਸ਼ ਜਾਪਦੇ ਸਨ। ਮੇਰਾ ਜਾਂਗਲੀ ਪੁਣਾ ਢੱਠੇ ਬੈਂਚਾਂ ਉੱਤੇ ਟਿਕਦਾ ਨਹੀਂ ਸੀ, ਮੈਂ ਘਾਹ ਉੱਤੇ ਵਿਲਦਣ ਲੱਗ ਪੈਂਦਾ ਸਾਂ ਅਤੇ ਆਪਣੇ ਕੱਪੜਿਆਂ ਨੂੰ ਘਾਹ ਦੇ ਰੰਗ ਅਤੇ ਉਹਦੀ ਖੁੱਲ ਨਾਲ ਲਬੇੜ ਕੇ ਖੁਸ਼ ਹੁੰਦਾ ਸਾਂ। ਪੀਲੀਆਂ ਮੰਗੋਲਪੁਰੀ ਪੀਆਂ ਨਾਲ ਝੁਕੀਆਂ ਡਾਲਾਂ ਨੂੰ ਯਾਦ ਕਰਕੇ ਹੁਣ ਵੀ ਮੇਰੇ ਮੂੰਹ ਵਿੱਚ ਪਾਣੀ ਭਰ ਆਉਂਦਾ ਹੈ। ਪੀਆਂ ਜਾਂ ਬੀਹਾਂ ਇੱਕ ਫਰੂਟ ਹੈ ਉਸ ਇਲਾਕੇ ਦਾ ਬਹੁਤ ਸਵਾਦਲਾ। ਮੇਰਾ ਖਿਆਲ ਹੈ ਕਿ ਇਹਨਾਂ ਤੋਂ ਹੀ ਫਲਾਂ ਲਈ ਮੇਰੇ ਅੰਦਰ ਤਰੰਗੀ ਲੋਚਨਾ ਪੈਦਾ ਹੁੰਦੀ ਹੈ। ਰੁੱਤ ਦਾ ਆਲੂ ਬੁਖਾਰਾ, ਅੰਗੂਰ ਅਤੇ ਰਸੀਲੀਆਂ ਨਾਖਾਂ ਹੀ ਨਹੀਂ, ਪਹਾੜ ਦੀਆਂ ਪੱਥਰ ਨਾਖਾਂ ਵੀ ਮੇਰੇ ਭਰਮਾਵੇ ਸਨ। ਮਾਲੀ ਮਿਹਰਬਾਨ ਸੀ, ਉਹਦਾ ਇਕਲੌਤਾ ਪੁੱਤਰ ਪ੍ਰੇਮਾ ਮੇਰਾ ਜਮਾਤੀ ਸੀ, ਅਤੇ ਸਾਨੂੰ ਖੁੱਲ੍ਹ ਸੀ ਕਿ ਜੋ ਚੰਗਾ ਲੱਗੇ ਅਸੀਂ ਤੋੜ ਲਈ। ਕਮੇਟੀ ਬਾਗ ਵਿੱਚ ਇੱਕ ਛੋਟਾ ਜਿਹਾ ਡਿੱਗੀ ਤਲਾਅ ਸੀ ਅਤੇ ਉਹਦੇ ਵਿੱਚ ਨਿੱਕੀ ਜਿੰਨੀ ਚਿੱਟੀ ਬੇੜੀ ਤਰਦੀ ਆਉਂਦੀ ਸੀ, ਅਤੇ ਤਲਾਅ ਦੁਆਲੇ ਬੇਦ ਮਜਨੂਆਂ ਦਾ ਝੁੰਡ ਸੀ। ਜਾਪਦਾ ਸੀ ਜਿਉਂ ਇਹ ਪਰੀਆਂ ਦੀ ਲੜਿੱਕੀ ਠਾਹਰ ਸੀ। ਕਈ ਵਾਰੀ ਕਿਸੇ ਬੇਦ ਮਜਨੂੰ ਹੇਠਾਂ ਮੈਂ ਖਲੋ ਜਾਂਦਾ ਅਤੇ ਪਰੀਆਂ ਨੂੰ ਆਉਂਦਿਆਂ ਵੇਖਦਾ। ਲੋਕ ਉਹਨਾਂ ਕੋਲੋਂ ਡਰਦੇ ਅਤੇ ਪ੍ਰੇਮੇ ਦਾ ਪਿਤਾ ਤਾਂ ਉਹਨਾਂ ਨੂੰ ਵੇਖ ਕੇ ਕੰਬਣ ਹੀ ਲੱਗ ਪੈਂਦਾ ਸੀ, ਭਾਵੇਂ ਆਪ ਉਹ ਆਪਣੇ ਅਧੀਨ ਮਾਲੀਆਂ ਲਈ ਇੱਕ ਆਫ਼ਤ ਹੁੰਦਾ ਸੀ। ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਂ ਡਿੱਗੀ ਦੇ ਨੇੜੇ ਨਾ ਜਾਇਆ ਕਰਾਂ। ਉਹ ਸਿਰਫ ਇੰਨਾ ਕਹਿੰਦਾ ਸੀ, ਬੜਾ ਸਾਹਿਬ ਵੱਡਾ ਲਾਟ ਉੱਥੇ ਆਉਂਦਾ ਹੈ। ਇੱਕ ਦਿਨ ਮੈਂ ਬੜੇ ਸਾਹਿਬ ਅਤੇ ਉਹਦੀ ਮੇਮ ਨੂੰ ਡਿੱਗੀ ਵੱਲ ਜਾਂਦਿਆਂ ਵੇਖਿਆ ਅਤੇ ਮੈਂ ਵੀ ਉਹਨਾਂ ਮਗਰ ਹੋ ਪਿਆ। ਪ੍ਰੇਮਾ ਉਹਨਾਂ ਦੀ ਹਾਜ਼ਰੀ ਵਿੱਚ ਸੀ ਅਤੇ ਉਸਨੇ ਮੈਨੂੰ ਵਰਜਣ ਦੇ ਬੜੇ ਹੀ ਯਤਨ ਕੀਤੇ, ਪਰ ਮੈਂ ਤੁਰਿਆ ਗਿਆ। ਮੇਮ ਸਾਹਿਬ ਨੇ ਭੌਂ ਕੇ ਤੱਕਿਆ ਅਤੇ ਮੁਸਕਰਾਈ ਅਤੇ ਮੈਨੂੰ ਇਸ਼ਾਰਾ ਕੀਤਾ, ਮੈਂ ਦੌੜ ਕੇ ਆ ਗਿਆ। ਉਸ ਦਿਨ ਮੈਨੂੰ ਉਹਦੇ ਨਾਲ ਬੇੜੀ ਵਿੱਚ ਬਿਠਾਇਆ ਗਿਆ। ਮੇਰੀ ਇਹ ਖਾਹਿਸ਼ ਕੋਈ ਵੀ ਹੋਰ ਪੂਰੀ ਨਹੀਂ ਸੀ ਕਰ ਸਕਦਾ। ਉਹ ਅੱਜ ਮੈਂ ਪਾਣੀ ਉੱਤੇ ਤੁਰਿਆ, ਆਪਣੀ ਮਾਂ ਨੂੰ ਮੈਂ ਆਖਿਆ, ਅਤੇ ਮੇਰੇ ਪਿਤਾ ਨੂੰ ਮਾਣ ਸੀ ਕਿ ਜ਼ਿਲ੍ਹੇ ਦੇ ਮਾਲਕ ਦੀ ਸੰਗਤ ਮੈਨੂੰ ਮਿਲੀ ਸੀ। ਮੈਨੂੰ ਵੀ ਜਾਪਿਆ ਕਿ ਉਹ ਮਨੁੱਖਾਂ 'ਚੋਂ ਅਤ ਮਿਹਰਬਾਨ ਸਨ। ਮਾਲੀ ਮੈਨੂੰ ਫਲ ਅਤੇ ਫੁੱਲ ਦਿੰਦਾ ਸੀ, ਬੜਾ ਹੀ ਚੰਗਾ ਸੀ, ਅਤੇ ਜਿਹੜਾ ਕੋਈ ਮੇਰੇ ਉੱਤੇ ਮਿਹਰਬਾਨੀ ਕਰਦਾ ਸੀ ਮੈਂ ਸਮਝਦਾ ਸਾਂ ਜ਼ਰੂਰ ਚੰਗਾ ਹੋਵੇਗਾ। ਮੈਂ ਹੁਣ ਵੀ ਇਹ ਉਹ ਖਿਆਲ ਕਰਦਾ ਹਾਂ। ਜਦੋਂ ਮੈਂ ਬਾਲ ਜਮਾਤਾਂ ਵਿੱਚ ਸਾਂ ਮੈਨੂੰ ਇੱਕ ਤਕੜੇ ਹੱਟੇ ਕੱਟੇ ਬੇਲੀ ਰਾਮ ਦੀ ਯਾਦ ਆਉਂਦੀ ਹੈ, ਜਿਹੜਾ ਉੱਪਰਲੀਆਂ ਜਮਾਤਾਂ ਨੂੰ ਪੜ੍ਹਾਉਂਦਾ ਸੀ। ਉਹ ਗੱਲਾਂ ਕਰਦਾ ਸੀ ਅਤੇ ਅਸਾਂ ਨਿਆਣਿਆਂ ਲਈ ਹਊਆ ਜਾਪਿਆ ਕਰਦਾ ਸੀ। ਮੈਂ ਹੁਣ ਖਿਆਲ ਕਰਦਾ ਹਾਂ ਕਿ ਮੰਦ ਸਰੀਰੇ ਅਤੇ ਕੋਝੇ ਕਜਾਏ ਆਦਮੀਆਂ ਨੂੰ ਛੋਟੇ ਬੱਚਿਆਂ ਦੀ ਸਿਖਲਾਈ ਉੱਤੇ ਕਦੇ ਵੀ ਨਹੀਂ ਲਾਉਣਾ ਚਾਹੀਦਾ। ਸਾਰੀਆਂ ਕੌਮਾਂ ਦੀ ਵਿੱਦਿਅਕ ਨਿਯਮਾਵਲੀ ਵਿੱਚ ਅਧਿਆਪਕਾਂ ਦੀ ਚੋਣ ਸੰਬੰਧੀ ਸੋਹਜ ਦੀ ਸੋਝੀ ਜ਼ਰੂਰ ਹੋਣੀ ਚਾਹੀਦੀ ਹੈ। ਬੇਲੀ ਰਾਮ ਦਾ ਪੁੱਤਰ ਇੱਕ ਟਹਿਣਾ ਜਿਹਾ ਮੁੰਡਾ ਮੇਰਾ ਜਮਾਤੀ ਮੇਰਾ ਗੂੜ੍ਹਾ ਦੋਸਤ ਬਣ ਗਿਆ। ਇਹ ਟਹਿਣਾ ਮੈਨੂੰ ਦੱਸਿਆ ਕਰਦਾ ਸੀ, ਮੇਰੀ ਮਾਂ ਸਾਲ ਹੋਇਆ ਮਰ ਗਈ, ਮੇਰੇ ਪਿਤਾ ਨੇ ਦੂਜਾ ਵਿਆਹ ਕਰ ਲਿਆ, ਮੈਂ ਨਵੀਂ ਜਨਾਨੀ ਛੋਕਰੀ ਜਿਹੀ ਨੂੰ ਮਾਂ ਵਾਂਗ ਪਿਆਰ ਨਹੀਂ ਕਰ ਸਕਦਾ, ਪਰ ਮੇਰਾ ਪਿਓ ਮੈਨੂੰ ਮਾਰਦਾ ਜੇ ਮੈਂ ਨਹੀਂ ਕਰਦਾ। ਉਹ ਮੈਨੂੰ ਨਫ਼ਰਤ ਕਰਦੀ ਅਤੇ ਮੈਨੂੰ ਭੁੱਖਿਆਂ ਰੱਖਦੀ ਹੈ। ਕੀ ਤੂੰ ਮੈਨੂੰ ਪੈਸੇ ਦੇ ਸਕਦਾ? ਮੈਂ ਆਪਣੀ ਮਾਂ ਕੋਲ ਕੁਝ ਪੈਸੇ ਆਪਣੇ ਲਈ ਮੰਗ ਲਿਆਉਂਦਾ ਅਤੇ ਉਹਨੂੰ ਦੇ ਦਿੰਦਾ। ਨਿੱਕਾ ਮੁੰਡਾ ਰੋ ਪੈਂਦਾ, ਜਿਉਂ ਉਸਨੂੰ ਡਾਢੀ ਤਸੱਲੀ ਹੋਈ ਹੁੰਦੀ। ਕਈ ਵਾਰੀ ਉਹ ਮੈਨੂੰ ਆਪਣੀ ਮਤਰੇਈ ਮਾਂ ਦੇ ਜ਼ੁਲਮਾਂ ਦੀ ਕਹਾਣੀ ਸੁਣਾਉਂਦਾ। ਮੈਂ ਹੁਣ ਵੀ ਮਹਿਸੂਸ ਕਰਦਾ ਹਾਂ ਕਿ ਉਹ ਮਾਪੇ ਕਿਹੜੇ ਬੇਰਹਿਮ ਹੁੰਦੇ ਹੋਣਗੇ ਜਿਹੜੇ ਛੋਟੇ ਬੱਚਿਆਂ ਤੋਂ ਅਣਗਹਿਲ ਆਪਣੀਆਂ ਵਾਸ਼ਨਾਵਾਂ ਪਿੱਛੇ ਭਟਕਦੇ ਰਹਿੰਦੇ ਹਨ। ਮੇਰੇ ਪਿਤਾ ਨੂੰ ਕਈ ਥਾਵਾਂ ਬਦਲਣੀਆਂ ਪੈਂਦੀਆਂ ਸਨ। ਮੈਨੂੰ ਭਾਸਦਾ ਜਿਉਂ ਗੰਦਾਰਾ ਦੇਸ਼ ਵਿੱਚ ਮੇਰਾ ਘਰ ਸਭਨੀ ਥਾਈ ਸੀ। ਮੈਨੂੰ ਅਨੁਭਵ ਹੁੰਦਾ ਜਿਉਂ ਮੈਂ ਇੱਕ ਉੜਦਾ ਪੰਛੀ ਸਾਂ ਜਿਹਦੇ ਖੰਭ ਪਹਾੜਾਂ ਅਤੇ ਵਾਦੀਆਂ ਉੱਤੇ ਜਿਹੜੀ ਦੂਰ ਉਹਨੂੰ ਲਿਜਾ ਸਕਣ ਉਹਨੂੰ ਉੱਡਣ ਦਾ ਸ਼ਾਹੀ ਹੱਕ ਪ੍ਰਾਪਤ ਸੀ। ਮੈਂ ਅੱਜ ਵੀ ਮਹਿਸੂਸ ਕਰਦਾ ਹਾਂ ਮੇਰੇ ਵਾਲਾਂ ਵਿੱਚ ਚਾਂਦੀ ਫੀਤਿਆਂ ਵਰਗੀਆਂ ਕੱਸੀਆਂ ਵਗਦੀਆਂ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਵਾਲ ਮੈਨੂੰ ਕੁਦਰਤ ਨਾਲ ਇੱਕ ਮਿੱਕ ਕਰਦੇ ਹਨ। ਕੌਣ ਮੌਣ ਲੋਕ ਕੁਦਰਤ ਲਈ ਜ਼ਰੂਰ ਓਪਰੇ ਆਉਂਦੇ ਹੋਣਗੇ। ਗੰਧਾਰਾ ਦੇ ਉਹ ਪਿੰਡ ਅਜੇ ਵੀ ਮੇਰੀ ਯਾਦ ਦੇ ਆਕਾਸ਼ ਵਿੱਚ ਮਧੂਮੱਖੀਆਂ ਦੇ ਛੱਤੇ ਵਾਂਗ ਗੁੰਜਾਰਦੇ ਝੂੰਮਦੇ ਹਨ। ਓਠੋ ਹਾਰ ਮੇਰੇ ਮਾਤਾ ਪਿਤਾ ਦੋਹਾਂ ਦੀ ਮਾਤ ਭੂਮੀ ਨੇ ਮੇਰਾ ਮਨ ਮੋਹ ਲਿਆ। ਉਨੀ ਦਿਨੀ ਉੱਥੇ ਸਾਡੇ ਇਹੋ ਜਿਹੇ ਸਾਖ ਸਹਿਣ ਸਨ ਜਿਨ੍ਹਾਂ ਦਾ ਜਿਵੇਂ ਮੈਨੂੰ ਉਦੋਂ ਜਾਪਦਾ ਸੀ ਮੁੱਖ ਕੰਮ ਸਾਡਾ ਸਵਾਗਤ ਕਰਨਾ, ਸਾਨੂੰ ਪਿਆਰ ਕਰਨਾ ਅਤੇ ਸਾਡੇ ਨਾਲ ਖਾਣਾ ਪੀਣਾ ਹੁੰਦਾ ਸੀ। ਇਹ ਨਿਗੂਣੀਆਂ ਗੱਲਾਂ, ਬੂਹੀਆਂ ਉੱਤੇ ਖਲੋ ਉਡੀਕਣਾ, ਸਾਨੂੰ ਜੀਉ ਆਇਆਂ ਆਖਣਾ ਅਤੇ ਹੱਥ ਜੋੜ ਵਿਦਾ ਕਰਨਾ, ਨਿੱਕੀਆਂ ਮਨੁੱਖ ਛੂਹਾਂ, ਗੱਲ ਲੱਗਣੀਆਂ ਅਤੇ ਹੱਥ ਘੁੱਟਣੀਆਂ, ਹੰਝੂ ਅਤੇ ਮੁਸਕਾਨਾਂ, ਦੁੱਖਾਂ ਸੁੱਖਾਂ ਵਿੱਚ ਸ਼ਾਮਲ ਹੋਣਾ ਜ਼ਿੰਦਗੀ ਨੂੰ ਇੱਕ ਦਿਲ ਰੋਚਕ ਬਣਾ ਦਿੰਦੀਆਂ ਸਨ। ਅੱਜ ਤੱਕ ਵੀ ਮਾਰਗਲਾ ਦਰਾ, ਪਾਵਨ ਨਾਨਕ ਸੋਮਾ, ਪੰਜਾ ਸਾਹਿਬ, ਵਲੀ ਖੰਧਾਰੀ ਦੀ ਵਰਾਨ ਸੁੱਕੀ ਪਹਾੜੀ ਅਤੇ ਮਾਰਗਲੇ ਦਾ ਉਹ ਭਾਗ ਜਿਹਦੇ ਵਿੱਚ ਕਲਕੱਤਿਓਂ ਪਿਸ਼ੋਰ ਜਾਂਦੀ ਜਰਨੈਲੀ ਸੜਕ ਲੰਘਦੀ ਭਾਰਤ ਨੂੰ ਪੱਛਮੀ ਏਸ਼ੀਆ ਨਾਲ ਮਿਲਾਉਂਦੀ ਹੈ, ਮੇਰੇ ਅੰਦਰ ਕੋਈ ਪ੍ਰੇਰਕ ਚੁਣਚੁਣੀ ਛੇੜਦੇ ਹਨ। ਇਹਨਾਂ ਦੀ ਇੱਕ ਝਾਤ ਵੀ ਮੈਨੂੰ ਮੁੜ ਜਵਾਨੀ ਦਾ ਅਹਿਸਾਸ ਦਿੰਦੀ ਹੈ। ਹਰ ਵਾਰੀ ਇਹਨਾਂ ਦਾ ਜਾਦੂ ਅਸਰ ਮੇਰੇ ਅੰਦਰ ਜਵਾਨੀ ਤੜਕਾ ਦਿੰਦਾ ਹੈ। ਇੱਥੇ ਟੈਕਸਲਾ ਦੀ ਮਹਾਨ ਯੂਨੀਵਰਸਿਟੀ ਹੈ ਜਿੱਥੇ ਸਾਰਾ ਪੂਰਬ ਅਤੇ ਪੱਛਮ ਮਹਾਨ, ਸੱਚੀ ਮੁੱਚੀ ਮਹਾਨ ਬੋਧੀ ਮਨੁੱਖਤਾ ਦੀ ਰੂਹਾਨੀਅਤ ਸਿੱਖਣ ਆਉਂਦੇ ਸਨ। ਕਈ ਵਾਰੀ ਇੱਥੋਂ ਲੰਘਦਿਆਂ ਮੈਂ ਖਿਆਲ ਕਰਦਾ ਹਾਂ ਕਿ ਸ਼ਾਇਦ ਮੈਂ ਕੋਈ ਰਮਤੀ ਰੂਹ ਹਾਂ ਉਸ ਤਖ਼ਤ ਬਾਈ ਵੱਲੋਂ ਆਈ ਜਿੱਥੇ ਕਦੇ 1000 ਯੂਨਾਨੀ ਗੰਧਾਰਾਂ ਚਟਾਨਾਂ ਦੇ ਨੀਲੇ ਪੱਥਰ ਵਿੱਚ ਨਮੋ ਬੋਧ ਨਮੋ ਬੁੱਧ ਦੀ ਧੁਨੀ ਉਚਾਰਦੇ ਬੁੱਧ ਦਾ ਪਵਿੱਤਰ ਚਿਹਰਾ ਘੜਦੇ ਸਨ। ਅਤੇ ਇੱਥੇ ਇਸ ਥਾਂ ਉੱਤੇ ਮੈਂ ਅਜੇ ਵੀ ਸੋਚਦਾ ਹਾਂ ਕਿ ਪੂਰਬ ਪੂਰਬ ਨਹੀਂ ਰਹਿੰਦਾ, ਪੱਛਮ ਪੱਛਮ ਨਹੀਂ ਰਹਿੰਦਾ ਅਤੇ ਦੋਵੇਂ ਇੱਕ ਨਿਰਵੈਰ ਮਨੁੱਖਤਾ ਵਿੱਚ ਇੱਕ ਮਿੱਕ ਹੋ ਜਾਂਦੇ ਹਨ। ਇੱਕ ਸਭਿਆ, ਅਸਲੀ ਸਭਿਆ ਮਨੁੱਖਤਾ ਵਿੱਚ, ਮਨੁੱਖ ਦੀ ਮੁਹੱਬਤ ਦੀ ਸਦੀਵੀ ਸਾਂਝ ਵਿੱਚ ਇਹ ਸੁਪਨਾ ਇੱਥੇ ਦੱਬਿਆ ਪਿਆ ਹੈ ਅਤੇ ਮਨੁੱਖਾਂ ਦੀ ਇਹ ਅਵਸਥਾ ਭਵਿੱਖ ਵਿੱਚ ਪਈ ਜਾਗਦੀ ਹੈ। ਮੇਰਾ ਹੁਣ ਵੀ ਇਹੋ ਅਨੁਭਵ ਹੈ ਕਿ ਇਹੀ ਥਾਂ ਹੈ ਜਿੱਥੇ ਗੁਰੂ ਨਾਨਕ ਦੀ ਦੇਵ ਭਾ ਬੁੱਧ ਦੀ ਮਹਾਨ ਮਨੁੱਖਤਾ ਨਾਲ ਰਲ ਮਿਲੇਗੀ ਅਤੇ ਇੱਥੇ ਸਵਰਗ ਜੁੜੇਗਾ। ਕੌਮਾਂਤਰੀ ਯੂਨੀਵਰਸਿਟੀਆਂ ਇਸ ਥਾਂ ਨੂੰ ਆਤਮ ਸਭਿਆਚਾਰ ਨਾਲ ਵਸਾ ਦੇਣਗੀਆਂ ਅਤੇ ਇੱਕ ਵਾਰੀ ਫਿਰ ਜਿਸ ਆਤਮਾ ਦੀ ਮਨੁੱਖਤਾ ਦਾ ਸਪਨਾ ਗੁਰੂ ਨਾਨਕ ਨੇ ਲਿਆ ਸੀ ਉਹਦੀਆਂ ਨਵੀਆਂ ਯਾਤਰਾ ਥਾਵਾਂ ਦਾ ਕੇਂਦਰ ਇੱਥੇ ਬਣੇਗਾ। ਅਮਰੀਕਾ ਦੇ ਕਰੋੜਪਤੀ ਜਾਗਣਗੇ, ਜਰਮਨ ਵਿਦਵਤਾ ਅਤੇ ਸਾਇੰਸ ਆਉਣਗੇ, ਜਾਪਾਨੀ ਕਲਾ ਪਾਵਨ ਯਾਤਰਾ ਉੱਤੇ ਆਵੇਗੀ, ते इत्थे मनुखता विच रूह फूकण वाले केंद्र स्थापन होणगे। ਇਹ ਵਿਸ਼ਵਵਾਦ ਦਾ ਨਵੀਨ ਸੱਭਿਆਚਾਰ ਹੋਵੇਗਾ ਜਿਸ ਦਾ ਸੁਪਨਾ ਪੰਜਾਬ ਦੇ ਗੁਰੂਆਂ ਨੇ ਲਿਆ, ਗੁਰੂ ਗੋਬਿੰਦ ਸਿੰਘ ਨੇ ਲਿਆ, ਜਿਸ ਨੇ ਸੁਤੰਤਰ ਸੁਭਾਵਕ ਮਨੁੱਖਤਾ, ਸੰਯੁਕਤ ਅਤੇ ਪੂਰਨ ਮਨੁੱਖਤਾ ਦੀਆਂ ਬੁਨਿਆਦਾਂ ਪਹਿਲਾਂ ਤਰੀਆਂ। ਧਰਤੀ ਦੀਆਂ ਸਾਰੀਆਂ ਕੌਮਾਂ ਦਾ ਪਿੱਛਾ ਭੁੱਲ ਜਾਏਗਾ। ਇਹ ਉਹਨਾਂ ਦੇ ਲਹੂ ਵਿੱਚ ਭਾਵੇਂ ਰਹਿ ਜਾਏ ਪਰ ਉਹਨਾਂ ਦੇ ਦਿਮਾਗ ਵਿੱਚ ਨਹੀਂ ਰਹੇਗਾ। ਉਮਰਾਂ ਦੀ ਮੈਲ ਮਿੱਟੀ ਜਿਹੜੇ ਪੁਰਾਣੇ ਵਤਨ ਦੀ ਪਿਆਰੀ ਮਿੱਟੀ ਵਾਂਗ ਕੌਮਾਂ ਨੂੰ ਚਿੰਬੜੀ ਰਹਿੰਦੀ ਹੈ, ਮਨੁੱਖੀ ਪਿਆਰ ਦੇ ਹੜ੍ਹ ਵਿੱਚ ਧੋਤੀ ਜਾਏਗੀ। ਕੌਮਾਂ ਦੇ ਦੇਵਤੇ ਨੇਫਲ ਰਹੇ ਹਨ, ਇੱਥੇ ਕੌਮਾਂ ਦੇ ਮਨੁੱਖ ਸੰਗਤ ਵਿੱਚ ਜੁੜਨਗੇ। ਮਨੁੱਖ ਦਾ ਪੁੱਤਰ ਵਿਸ਼ਵ ਧਰਮ ਹੋਵੇਗਾ ਅਤੇ ਮਨੁੱਖ ਨਾਲ ਪਿਆਰ ਨਿਸ਼ਚਾ ਹੋਵੇਗਾ। ਮਨੁੱਖੀ ਮਨ ਸਦਾ ਲਈ ਸੁਤੰਤਰ ਹੋਇਆ, ਬੁੱਧੀ ਅਤੇ ਇੱਛਾ ਉਜਲਾਏ ਸਹਿਜ ਗਿਆਨ ਦੇ ਚਲਕਾਰਿਆਂ ਦੇ ਸੇਵਕ ਹੋਣਗੇ ਅਤੇ ਸਿਰਫ ਪਰਮ ਪੁਰਖ ਦੀਆਂ ਏਜੰਸੀਆਂ ਦੇ ਨਾਇਬ ਵਾਂਗ ਕੰਮ ਕਰਨਗੇ। ਇੱਕ ਵਾਰੀ ਸਿੰਧ ਮਹਾਂਅਟਕ ਦਰਿਆ ਦੇ ਕੰਢੇ ਉੱਤੇ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਸਿੰਧ ਸੱਚੀ ਮੁੱਚੀ ਇੱਕ ਜੀਵੜਾ ਹੈ, ਰੂਹ ਹੈ। ਉਸਨੇ ਦੱਸਿਆ ਕਿ ਜਦੋਂ ਮੈਂ ਕੁੜੀ ਮਾਂ ਹੁੰਦੀ ਸਾਂ ਉਦੋਂ ਮੇਰੇ ਹੱਥੋਂ ਤੂੰ ਸਿੰਧ ਦੇ ਤਿੱਖੇ ਰੋਡ ਵਿੱਚ ਡਿੱਗ ਪਿਆ ਸੈਂ ਤਾਂ ਦੇਵੀ ਨੇ ਮੈਨੂੰ ਮੋੜ ਦਿੱਤਾ ਸੈਂ। ਮੈਂ ਵੱਡੇ ਸਾਰੇ ਚਿੱਟੇ ਬਲੋਰੀ ਪੱਥਰ ਉੱਤੇ ਬੈਠੀ ਹੋਈ ਸਾਂ ਅਤੇ ਬੁੱਕਾਂ ਨਾਲ ਪਿੰਡੇ ਉੱਤੇ ਦਰਿਆ ਦੀਆਂ ਲਹਿਰਾਂ ਪਾ ਕੇ ਮੈਂ ਨਹਾ ਲਿਆ ਅਤੇ ਤੈਨੂੰ ਪਾਵਨ ਚੁੱਭੀ ਲਵਾਉਣ ਦਾ ਖਿਆਲ ਕੀਤਾ। ਤੇਰੀਆਂ ਨਿੱਕੀਆਂ ਨਿੱਕੀਆਂ ਬਾਹਾਂ ਫੜ ਕੇ ਆਪੀ ਉੜ ਕੇ ਮੈਂ ਤੈਨੂੰ ਤਿੱਖੀ ਰੋਂ ਵਿੱਚ ਨੀਵਾਂ ਕੀਤਾ। ਤੂੰ ਮੇਰੇ ਹੱਥੋਂ ਛੁੜ ਗਏ, ਮੈਂ ਜਾਤਾਂ ਮੈਂ ਤੁਹਾਨੂੰ ਗੁਆ ਬੈਠੀ। ਉਦੋਂ ਮੈਨੂੰ ਆਪਣੇ ਨੁਕਸਾਨ ਦਾ ਪੂਰਾ ਅਨੁਭਵ ਨਹੀਂ ਸੀ। ਉਦੋਂ ਅਜੇ ਮੇਰੀ ਕੁਆਰੀ ਸੂਝ ਏਡੀ ਹਲਕੀ ਅਤੇ ਟਹਿਕਵੀਂ ਜਿਹੀ ਸੀ, ਪਰ ਅਜੇ ਮੈਂ ਖਿਆਲ ਵਿੱਚ ਡੁੱਬੀ ਸਾਂ ਕਿ ਇੱਕ ਚੜ੍ਹਦੀ ਛਲ ਨੇ ਤੈਨੂੰ ਚੁੱਕ ਕੇ ਮੇਰੀਆਂ ਕੰਬਦੀਆਂ ਬਾਹਾਂ ਵਿੱਚ ਧਰ ਦਿੱਤਾ, ਜਿਹੜੀਆਂ ਅਜੇ ਤੱਕ ਮੈਂ ਰੋਂ ਦੇ ਰਹਿਮ ਲਈ ਉਸੇ ਤਰ੍ਹਾਂ ਅੜੀਆਂ ਹੋਈਆਂ ਸਨ। ਸਿੰਧ ਦੇਵੀ ਏ, ਉਸ ਆਖਿਆ, ਅਤੇ ਮੈਂ ਖਿਆਲ ਕਰਦਾ ਹਾਂ ਉਹ ਬਿਲਕੁਲ ਠੀਕ ਸੀ। ਜਦੋਂ ਦਰਿਆ ਚੜ੍ਹਿਆ ਹੋਇਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਪਾਰ ਆਉਣਾ ਸੀ, ਉਹਦੀ ਫੌਜ ਦੇ ਕਿਸੇ ਸਿਪਾਹੀ ਨੂੰ ਪਾਣੀਆਂ ਵਿੱਚ ਘੋੜਾ ਵਾੜ ਦੇਣ ਦਾ ਹੀਆ ਨਾ ਪਿਆ। ਮਹਾਰਾਜੇ ਨੇ ਘੋੜਾ ਠੇਲ ਦਿੱਤਾ ਅਤੇ ਆਖਿਆ, ਅਟਕ ਅਰਥਾਤ ਰੁਕਾਵਟ ਉਹਨਾਂ ਨੂੰ ਹੀ ਅਟਕਾਉਂਦਾ ਹੈ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਅਟਕਾਂ ਹੁੰਦੀਆਂ ਹਨ। ਜਿੰਨਾ ਚਿਰ ਮਹਾਰਾਜੇ ਦਾ ਘੋੜਾ ਵਿੱਚ ਰਿਹਾ ਸਾਰੀ ਫੌਜ ਸਹੀ ਸਲਾਮਤ ਪਾਰ ਹੋ ਗਈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।